ये हफ्तावार बाइबल दा दरसी वाज प्लेनफील्ड क्रिश्चियन साइंस चर्च इंडिपेंडेंट वालों है जड़ा न्यू जर्सी अमरीका विच है। होर मालूमात लई तुसी साड़ी वैबसाइट वेखो www.plainfieldcs.com। ये सबक 19 मई 2024 इतवार के दिन हफ्ते के अखीर उत्ते तुहाडे पढ़ने लई तैयार किया गया है। मजमून फानी ते लाफानी सुनहरी मतन रोमियो इस लई भई जिन्हें रब की रूह की हदायत नाल टुरदे ने कोई रब दे पुत्र ने। जवाबी पढ़ाई कुलसियों पौलुस वालों जड़ा रब की मर्जी नाल मसीह यसू दा रसूल है ते भाई तिमोथियुस वालों मसीह विच उन्हां पाक ते ईमानदार भरावां दे नाम जड़े कुलसियों विच ने साढ़े बाप वालों तुहानू फजल ते इतमान मिलता रहे। इस लई जिस दिन तो यह सुनिया है असी भी तुहाडे लई यह दुआ करन ते दरखास्त करन तो बाज नहीं आउंदे भई तुसी कमाल रूहानी सियान ते समझ नाल उहदी मर्जी दे इलम नाल मामूर हो जाओ तां जो तुहाडा चाल चलन खुदावन दे लायक होवे ते उहनू हर तरह पसंद आवे ते तुहाडे विच हर तरह दे नेक काम दा फल लगे ते रब दी पछाण विच वधदे जाओ ते उहदे जलाल दी कुदरत दे मुताबिक हर तरह दी कुदरत तों ताकत वाले हुंदे जाओ तां जो खुशी नाल हर सूरत विच सबर ते तहमल कर सको ते बाप दा शुकर करदे रहो जिन्हें सानू इस लायक कीता भई नूर विच मुकद्दसां दे नाल हिस्सा पाईए। उन्हें ही सानू हनेरे दे कब्जे तों छुड़ा के अपने लाडले पुत्र दी बादशाही विच दाखल कीता। दरसीवाज बाइबल विचों मत्ती ते यसू सारे गलील विच फेरदा रहा ते उन्हां दे इबादत खानियां विच तालीम देंदा रहा। मत्ती ते ओ अपनी जबान खोल के उन्हां नूं इंज तालीम देन लग्या धन ने ओ जड़े हलीम ने क्यों जे ओ धरती दे वारस होणगे धन ने ओ जड़े पाक दिल ने क्यों जे ओ रब नूं वेखणगे। मत्ती उन्हें एक बाल नूं अपने कोल बुला के उन्हूं उन्हां दे विचकार खड़ा किया ते आख्या मैं तुहानूं सच आखदा वां भई जे तुसी तौबा ना करो ते बाला वांगर ना बनो ते आसमान दी बादशाही विच बिल्कुल दाखल ना होवोगे। इस लई जिहड़ा कोई अपने आप नूं इस बाल वांगर निक्का बनावेगा ओह ही आसमान दी बादशाही विच वड्डा होवेगा। मत्ती उस वेले लोकी बालां नूं उहदे कोल लियाए तां जो ओह उन्हां उत्ते हथ धरे ते दुआ करे पर चेलियां ने उन्हां नूं झिड़किया पर यसू ने आख्या बालां नूं मेरे कोल आउण दिओ उन्हां नूं मना ना करो क्यों जे आसमान दी बादशाही अजिहां दी है। सैमुअल इफ्राइम दे कोहस्तानी मुल्क विच रामातीम सोफीम दा एक बंदा सी जिहदा नां उलकाना सी। उहदियां दो बुढ़ियां सी एक दा नां हन्ना सी ते दूजी दा नां फिन्ना ते फिन्ना दी औलाद होई पर हन्ना बे औलाद सी ते ओह बहुत दुखी सी। इस लई ओह खुदावंद अगे दुआ करन ते जोर जोर नाल रोण लगी ते उन्हें मन्नत मनी ते आख्या ऐ फौजां दे रब जे तू अपनी लौंडी दी मुसीबत वाल नज़र करें ते मैनू याद करें ते अपनी लौंडी नू फरामोश ना करें ते अपनी लौंडी नू फरजंदे नरीना देवें ते मैं उन्हू सारी हयाती खुदावंद दी नज़र कर देवांगी ते उस तरह उहदे सिर उत्ते कदी नहीं फिरेगा। ते उलकाना ने अपनी बुढ़ी नाल मुबाशरत कीती ते खुदावंद ने उन्हू याद किया ते इंज होया भई हन्ना अपने वेले उत्ते हमला होई ते उहदा पुत्र होया ते उन्हें उहदा नां सैमुअल रखिया क्यों जे ओह आखण लगी भई मैं उन्हू खुदावन तो मंगिया ते पा लिया ते जद उन्हें उहदा दुध छुड़ाया ते उन्हू अपने नाल लिया ते तीन बछड़े ते एक ऐफा आटा ते मैं दी एक मश्क अपने नाल लै गई ते उस मुंडे नू सैला विच खुदावन दे घर लियाई ते ओह मुंडा बहुत ही निक्का सी ते उन्हां ने बछड़े नू हलाल कीता ते मुंडे नू एली दे कोल लै गए ते ओह आखण लगी मैं इस मुंडे लई दुआ कीती सी ते खुदावन ने मेरी मुराद जिहड़ी मैं उहदे तों मंगी सी पूरी कीती इस लई मैं भी उहनू रब नू दे दिता ये अपनी पूरी हयाती लई खुदावन नू दे दिता गया है। तद उहने उत्थे खुदावन अगे सजदा कीता। सैमुअल ਤੇ ਮੁੰਡਾ ਸੈਮੂਅਲ ਏਲੀ ਦੇ ਸਾਹਮਣੇ ਖੁਦਾਵੰਦ ਦੀ ਸੇਵਾ ਕਰਦਾ ਸੀ ਤੇ ਉਹਨਾਂ ਦਿਨਾਂ ਵਿੱਚ ਖੁਦਾਵੰਦ ਦਾ ਕਲਾਮ ਬਹੁਤ ਕੀਮਤੀ ਸੀ, ਕੋਈ ਰੋਇਆ ਨਹੀਂ ਸੀ ਹੁੰਦੀ। ਤੇ ਉਸ ਵੇਲੇ ਇੰਜ ਹੋਇਆ ਫਿਰ ਜਦ ਏਲੀ ਆਪਣੀ ਥਾਂ ਤੇ ਲੰਮੇ ਪਿਆ ਸੀ ਤੇ ਸੈਮੂਅਲ ਉੱਥੇ ਲੰਮੇ ਪਿਆ ਹੋਇਆ ਸੀ ਤੇ ਖੁਦਾਵੰਦ ਨੇ ਸੈਮੂਅਲ ਨੂੰ ਬੁਲਾਇਆ। ਉਹਨੇ ਆਖਿਆ ਮੈਂ ਹਾਜ਼ਰ ਹਾਂ। ਤੇ ਉਹ ਦੌੜ ਕੇ ਏਲੀ ਦੇ ਕੋਲ ਗਿਆ ਤੇ ਆਖਿਆ ਤੂੰ ਮੈਨੂੰ ਬੁਲਾਇਆ ਹੈ ਇਸ ਲਈ ਮੈਂ ਹਾਜ਼ਰ ਹਾਂ। ਉਹਨੇ ਆਖਿਆ ਮੈਂ ਨਹੀਂ ਬੁਲਾਇਆ, ਜਾ ਲੰਮੇ ਪੈ ਜਾ। ਇਸ ਲਈ ਉਹ ਜਾ ਕੇ ਲੰਮੇ ਪੈ ਗਿਆ। ਅਤੇ ਖੁਦਾਵੰਦ ਨੇ ਫਿਰ ਬੁਲਾਇਆ ਸੈਮੂਅਲ। ਸੈਮੂਅਲ ਉੱਠ ਕੇ ਏਲੀ ਦੇ ਕੋਲ ਗਿਆ ਅਤੇ ਆਖਿਆ ਤੂੰ ਮੈਨੂੰ ਬੁਲਾਇਆ ਹੈ ਇਸ ਲਈ ਮੈਂ ਹਾਜ਼ਰ ਹਾਂ। ਉਹਨੇ ਆਖਿਆ ਐ ਮੇਰੇ ਪੁੱਤਰ ਮੈਂ ਨਹੀਂ ਬੁਲਾਇਆ, ਜਾ ਲੰਮੇ ਪੈ ਜਾ। ਅਤੇ ਸੈਮੂਅਲ ਨੇ ਹਲੇ ਖੁਦਾਵੰਦ ਨੂੰ ਨਹੀਂ ਪਛਾਣਿਆ ਸੀ ਅਤੇ ਨਾ ਖੁਦਾਵੰਦ ਦਾ ਕਲਾਮ ਉਹਦੇ ਉੱਤੇ ਜ਼ਾਹਿਰ ਹੋਇਆ ਸੀ। ਫਿਰ ਖੁਦਾਵੰਦ ਨੇ ਤੀਜੀ ਵਾਰੀ ਸੈਮੂਅਲ ਨੂੰ ਬੁਲਾਇਆ ਅਤੇ ਉਹ ਉੱਠ ਕੇ ਏਲੀ ਦੇ ਕੋਲ ਗਿਆ ਅਤੇ ਆਖਿਆ ਤੂੰ ਮੈਨੂੰ ਬੁਲਾਇਆ ਹੈ ਇਸ ਲਈ ਮੈਂ ਹਾਜ਼ਰ ਹਾਂ। ਤਦ ਏਲੀ ਸਮਝ ਗਿਆ ਵੀ ਖੁਦਾਵੰਦ ਨੇ ਉਸ ਮੁੰਡੇ ਨੂੰ ਬੁਲਾਇਆ ਹੈ। ਇਸ ਲਈ ਏਲੀ ਨੇ ਸੈਮੂਅਲ ਨੂੰ ਆਖਿਆ ਜਾ ਲੰਮੇ ਪਿਆਰ ਹੈ ਅਤੇ ਜੇ ਉਹ ਤੈਨੂੰ ਬੁਲਾਵੇ ਤਾਂ ਤੂੰ ਆਖੀ ਐ ਖੁਦਾਵੰਦ ਦੱਸ ਕਿਉਂ ਜੇ ਤੇਰਾ ਬੰਦਾ ਸੁਣਦਾ ਹੈ। ਇਸ ਲਈ ਸੈਮੂਅਲ ਆਪਣੀ ਥਾਂ 'ਤੇ ਜਾ ਕੇ ਲੰਮੇ ਪੈ ਗਿਆ। ਤਦ ਖੁਦਾਵੰਦ ਖਲੋਤਾ ਅਤੇ ਪਹਿਲੇ ਵਾਂਗਰ ਬੁਲਾਇਆ ਸੈਮੂਅਲ ਸੈਮੂਅਲ। ਸੈਮੂਅਲ ਨੇ ਆਖਿਆ ਦੱਸ ਕਿਉਂ ਜੇ ਤੇਰਾ ਬੰਦਾ ਸੁਣਦਾ ਹੈ। ਅਤੇ ਸੈਮੂਅਲ ਵੱਡਾ ਹੁੰਦਾ ਗਿਆ ਅਤੇ ਖੁਦਾਵੰਦ ਉਹਦੇ ਨਾਲ ਸੀ ਅਤੇ ਉਹਨੇ ਉਹਦੀਆਂ ਗੱਲਾਂ ਵਿੱਚੋਂ ਕਿਸੇ ਨੂੰ ਮਿੱਟੀ ਵਿੱਚ ਨਾ ਮਿਲਣ ਦਿੱਤਾ। ਯੂਹੰਨਾ ਫਰੀਸੀਆਂ ਵਿੱਚੋਂ ਇੱਕ ਬੰਦਾ ਨਿਕੋਦੀਮਸ ਨਾਂ ਯਹੂਦੀਆਂ ਦਾ ਇੱਕ ਸਰਦਾਰ ਸੀ। ਉਹਨੇ ਰਾਤ ਵੇਲੇ ਯਿਸੂ ਦੇ ਕੋਲ ਆ ਕੇ ਉਹਨੂੰ ਆਖਿਆ ਐ ਰੱਬੀ ਅਸੀਂ ਜਾਣਦੇ ਹਾਂ ਵੀ ਤੂੰ ਰੱਬ ਵੱਲੋਂ ਉਸਤਾਦ ਹੋ ਕੇ ਆਇਆ ਹੈ, ਕਿਉਂ ਜੇ ਜਿਹੜੇ ਮੌਜੇ ਤੂੰ ਵਿਖਾਉਂਦਾ ਹੈ ਕੋਈ ਬੰਦਾ ਨਹੀਂ ਵਿਖਾ ਸਕਦਾ ਜਦੋਂ ਤੀਕਰ ਰੱਬ ਉਹਦੇ ਨਾਲ ਨਾ ਹੋਵੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਦੋਂ ਤੀਕਰ ਕੋਈ ਨਵੇਂ ਸਿਰੇ ਤੋਂ ਨਾ ਪੈਦਾ ਹੋਵੇ ਰੱਬ ਦੀ ਬਾਦਸ਼ਾਹੀ ਨੂੰ ਨਹੀਂ ਵੇਖ ਸਕਦਾ। ਨਿਕੋਦੀਮਸ ਨੇ ਉਹਨੂੰ ਆਖਿਆ ਬੰਦਾ ਜਦੋਂ ਬੁੱਢਾ ਹੋ ਗਿਆ ਤਾਂ ਕਿਵੇਂ ਪੈਦਾ ਹੋ ਸਕਦਾ ਹੈ, ਕੀ ਉਹ ਦੁਬਾਰਾ ਆਪਣੀ ਮਾਂ ਦੇ ਢਿੱਡ ਵਿੱਚ ਦਾਖਲ ਹੋ ਸਕਦਾ ਹੈ? ਯਿਸੂ ਨੇ ਜਵਾਬ ਦਿੱਤਾ ਵੀ ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਦੋਂ ਤੀਕਰ ਕੋਈ ਬੰਦਾ ਪਾਣੀ ਅਤੇ ਰੂਹ ਨਾਲ ਪੈਦਾ ਨਾ ਹੋਵੇ ਉਹ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋ ਸਕਦਾ। ਇਫਸੀਓ ਅਤੇ ਮੈਂ ਜਿਹੜਾ ਖੁਦਾਵੰਦ ਵਿੱਚ ਕੈਦੀ ਹਾਂ ਤੁਹਾਥੋਂ ਇਲਤਮਾਸ ਕਰਦਾ ਵਾਂ ਵੀ ਜਿਸ ਬੁਲਾਵੇ ਨਾਲ ਤੁਸੀਂ ਬੁਲਾਏ ਗਏ ਸੀ ਉਹਦੇ ਲਾਇਕ ਚਾਲ ਚੱਲੋ, ਯਾਨੀ ਕਮਾਲ ਫਰੋਤਨੀ ਅਤੇ ਹਿਲਮ ਦੇ ਨਾਲ ਤਹੱਮਲ ਕਰਕੇ ਮੁਹੱਬਤ ਨਾਲ ਇੱਕ ਦੂਜੇ ਦੀ ਬਰਦਾਸ਼ਤ ਕਰੋ ਅਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ। ਰੋਮੀਓ ਅਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ ਤਾਂ ਜੋ ਰੱਬ ਦੀ ਨੇਕ ਅਤੇ ਪਸੰਦੀਦਾ ਅਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਜਾਓ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ, ਉਹਦਾ ਨਸਬ ਸੋਹਣਾ ਚੰਗਿਆਈ ਅਤੇ ਪਾਕੀਜ਼ਗੀ ਬਣਾਉਂਦੀ ਏ, ਉਹਦਾ ਅਸਲ ਬਸ਼ਰ ਵਾਂਗਰ ਵੈਸ਼ੀ ਫਿਤਰਤ ਵਿੱਚ ਨਹੀਂ ਅਤੇ ਨਾ ਹੀ ਉਹ ਜ਼ਹਾਨਤ ਤਿਕਰ ਅਪਣਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਅਤੇ ਅਸਲੀ ਮੰਬਾ ਏ, ਰੱਬ ਉਹਦਾ ਪਿਓ ਏ ਅਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਠੀਕ ਵਜ੍ਹਾ ਦੇ ਪਾਰੋਂ ਇੱਥੇ ਖਿਆਲ ਦੇ ਸਾਹਮਣੇ ਇੱਕ ਅਸਲੀਅਤ ਹੋਣੀ ਚਾਹੀਦੀ ਏ, ਯਾਨੀ ਰੂਹਾਨੀ ਵਜੂਦੀਅਤ। ਅਸਲ ਵਿੱਚ ਹੋਰ ਕੋਈ ਵਜੂਦੀਅਤ ਨਹੀਂ ਏ, ਕਿਉਂ ਜੇ ਹਯਾਤੀ ਇਹਦੀ ਗੈਰ ਮੁਸ਼ਾਬਤ ਲਾਫਾਨੀਅਤ ਦੇ ਨਾਲ ਇਕੱਠੀ ਨਹੀਂ ਹੋ ਸਕਦੀ। ਹਸਤੀ ਪਾਕਬਾਜ਼ੀ ਹਮਾਂਗੀ ਅਤੇ ਲਾਫਾਨੀਅਤ ਏ, ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਏ ਭਈ ਇਹਦਾ ਇਲਮ ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ ਇਨਸਾਨਾਂ ਦੇ ਬਦਨੀ ਅਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਅਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਅਤੇ ਲਾਫਾਨੀਅਤ ਨੂੰ ਲੋਅ ਵਿੱਚ ਲਿਆਵੇਗੀ। ਕ੍ਰਿਸਚਨ ਸਾਇੰਸ ਮੁਨਾਸਬ ਤੌਰ 'ਤੇ ਸਮਝੀ ਜਾ ਕੇ ਇਨਸਾਨੀ ਸਿਆਣ ਦੇ ਉਹਨਾਂ ਮਾਦੀ ਅਕੀਦਿਆਂ ਦੀ ਗਲਤ ਫਹਿਮੀ ਨੂੰ ਦੂਰ ਕਰੇਗੀ ਜਿਹੜੇ ਰੂਹਾਨੀ ਅਸਲੀਅਤਾਂ ਦੇ ਨਾਲ ਜੰਗ ਕਰਦੇ ਨੇ ਅਤੇ ਸੱਚਾਈ ਨੂੰ ਥਾਂ ਦੇਣ ਲਈ ਇਹਨਾਂ ਮਾਦੀ ਅਕੀਦਿਆਂ ਦਾ ਇਨਕਾਰ ਕੀਤਾ ਜਾਣਾ ਅਤੇ ਇਹਨਾਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਉਸ ਭਾਂਡੇ ਵਿੱਚ ਤੁਸੀਂ ਹੋਰ ਨਹੀਂ ਪਾ ਸਕਦੇ ਜਿਹੜਾ ਪਹਿਲਾਂ ਹੀ ਭਰਿਆ ਹੋਵੇ। ਮਾਦੇ ਉੱਤੇ ਕਿਸੇ ਸਿਆਣੇ ਬੰਦੇ ਦੇ ਇਮਾਨ ਨੂੰ ਝੰਜੋੜਨ ਲਈ ਅਤੇ ਰੱਬ ਉੱਤੇ ਇਮਾਨ ਦਾ ਬੀਜ ਬੋਣ ਲਈ, ਯਾਨੀ ਬਦਨ ਨੂੰ ਹਮਾਹੰਗ ਬਣਾਉਣ ਲਈ, ਰੂਹ ਦੀ ਕਾਬਲੀਅਤ ਪੈਦਾ ਕਰਨ ਲਈ ਲਖਾਰੀ ਨੇ ਕਈ ਵਾਰੀ ਸਾਡੇ ਉਸਤਾਦ ਦੇ ਬਾਲਾਂ ਦੇ ਨਾਲ ਪਿਆਰ ਨੂੰ ਯਾਦ ਕੀਤਾ ਅਤੇ ਉਹਨੂੰ ਬਹੁਤ ਸੱਚ ਸਮਝਿਆ ਵੀ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਹੈ। ਵਾਲਦਿਆਂ ਨੂੰ ਆਪਣੇ ਬਾਲਾਂ ਦੀ ਹਯਾਤੀ ਦੇ ਸ਼ੁਰੂ ਵਿੱਚ ਹੀ ਸਿਹਤ ਅਤੇ ਪਾਕੀਜ਼ਗੀ ਦੀਆਂ ਸੱਚਾਈਆਂ ਦੀ ਤਾਲੀਮ ਦੇਣੀ ਚਾਹੀਦੀ ਹੈ। ਬਾਲ ਵੱਡਿਆਂ ਦੇ ਮੁਕਾਬਲੇ ਵਿੱਚ ਬਹੁਤੇ ਕਾਬਲੇ ਅਮਲ ਹੁੰਦੇ ਨੇ ਅਤੇ ਉਹ ਬਹੁਤੇ ਸੌਖੇ ਤਰੀਕੇ ਨਾਲ ਉਹਨਾਂ ਸਾਦਾ ਅਸਲੀਅਤਾਂ ਨੂੰ ਪਸੰਦ ਕਰਦੇ ਨੇ ਜਿਹੜੀਆਂ ਉਹਨਾਂ ਨੂੰ ਖੁਸ਼ ਅਤੇ ਚੰਗੇ ਬਣਾਉਂਦੀਆਂ ਨੇ। ਯਸੂ ਨੇ ਬੁਰਿਆਈ ਤੋਂ ਉਹਨਾਂ ਦੀ ਆਜ਼ਾਦੀ ਅਤੇ ਚੰਗਿਆਈ ਦੀ ਕਬੂਲੀਅਤ ਦੇ ਪਾਰੋਂ ਨਿੱਕੇ ਬਾਲਾਂ ਨੂੰ ਪਿਆਰ ਕੀਤਾ, ਕਿਉਂ ਜੇ ਉਮਰ ਦੋ ਸਲਾਵਾਂ ਦੇ ਵਿਚਕਾਰ ਥਾਂ ਰੱਖ ਦਈਏ ਜਾਂ ਝੂਠੇ ਅਕੀਦਿਆਂ ਨਾਲ ਲੜਾਈ ਕਰ ਦਈਏ, ਜਵਾਨੀ ਸੱਚਾਈ ਵੱਲ ਆਸਾਨੀ ਨਾਲ ਅਤੇ ਤੇਜ਼ੀ ਨਾਲ ਕਦਮ ਵਧਾਉਂਦੀ ਹੈ। ਇੱਕ ਨਿੱਕੀ ਬੱਚੀ ਨੇ ਜਿਹੜੀ ਕਦੀ ਕਦੀ ਮੇਰੀਆਂ ਗੱਲਾਂ ਸੁਣਦੀ ਹੈ, ਬਹੁਤ ਭੈੜੇ ਤਰੀਕੇ ਨਾਲ ਆਪਣੀ ਉਂਗਲੀ ਜ਼ਖਮੀ ਕਰਵਾ ਲਈ। ਇੰਝ ਲੱਗਿਆ ਜਿਵੇਂ ਉਹਨੂੰ ਪਤਾ ਨਹੀਂ ਚੱਲਿਆ। ਕਿਸੇ ਦੇ ਪੁੱਛਣ ਪਾਰੋਂ ਉਹਨੇ ਬਹੁਤ ਸਾਦਗੀ ਨਾਲ ਜਵਾਬ ਦਿੱਤਾ, ਮਾਦੇ ਵਿੱਚ ਕੋਈ ਅਹਿਸਾਸ ਨਹੀਂ ਹੁੰਦਾ। ਹੱਸਦੀਆਂ ਅੱਖੀਆਂ ਨਾਲ ਦੌੜਦੀ ਨੱਸਦੀ ਉਹਨੇ ਬਸ ਇੰਨਾ ਹੀ ਆਖਿਆ, ਮਾਮਾ ਮੇਰੀ ਉਂਗਲੀ ਇੱਕ ਨਿੱਕਾ ਜਿਹਾ ਜ਼ਖਮ ਨਹੀਂ ਹੈ। ਮਾਂ ਪਿਓ ਦੇ ਬਹੁਤੇ ਜ਼ਿੱਦੀ ਅਕੀਦੇ ਅਤੇ ਨਜ਼ਰੀਏ ਆਪਣੇ ਅਤੇ ਆਪਣੀ ਔਲਾਦ ਦੇ ਜ਼ਿਹਨ ਵਿੱਚ ਚੰਗੇ ਬੀਜ ਨੂੰ ਦਬਾ ਦਿੰਦੇ ਨੇ। ਵਹਿਮ ਪ੍ਰਸਤੀ ਹਵਾ ਦੇ ਪਰਿੰਦਿਆਂ ਵਾਂਗਰ ਚੰਗੇ ਬੀਜ ਨੂੰ ਉੱਗਣ ਤੋਂ ਪਹਿਲਾਂ ਹੀ ਖੋਹ ਕੇ ਲੈ ਜਾਂਦੀ ਹੈ। ਬਾਲਾਂ ਨੂੰ ਉਹਨਾਂ ਦੇ ਪਹਿਲੇ ਸਬਕਾਂ ਵਿੱਚ ਸੱਚਿਆਈ ਦੇ ਇਲਾਜ ਕ੍ਰਿਸ਼ਨ ਸਾਇੰਸ ਦੀ ਤਾਲੀਮ ਦੇਣੀ ਚਾਹੀਦੀ ਹੈ ਅਤੇ ਬਿਮਾਰੀ ਦੇ ਬਾਰੇ ਖਿਆਲਾਂ ਅਤੇ ਨਜ਼ਰੀਆਂ ਦੀ ਤਰਵੀਜ ਜਾਂ ਬਹਿਸ ਤੋਂ ਦੂਰ ਰੱਖਣਾ ਚਾਹੀਦਾ ਹੈ। ਗਲਤੀ ਜਾਂ ਉਹਦੀਆਂ ਤਕਲੀਫਾਂ ਤੋਂ ਬਚਣ ਲਈ ਬਾਲਾਂ ਦੇ ਜ਼ਿਹਨਾਂ ਨੂੰ ਪਾਪ ਆਲੂਦਾ ਜਾਂ ਬਿਮਾਰ ਖਿਆਲਾਂ ਤੋਂ ਦੂਰ ਰੱਖੋ। ਦੂਜੇ ਵਾਲੇ ਖਿਆਲਾਂ ਨੂੰ ਪਹਿਲੇ ਵਾਲੇ ਖਿਆਲਾਂ ਦੇ ਅਸੂਲ ਉੱਤੇ ਹੀ ਖਤਮ ਹੋਣਾ ਚਾਹੀਦਾ ਹੈ। ਇਹਦੇ ਨਾਲ ਕ੍ਰਿਸ਼ਨ ਸਾਇੰਸ ਸ਼ੁਰੂ ਵਿੱਚ ਹੀ ਦਸਤਿਆਬ ਹੋ ਜਾਵੇਗੀ। ਕ੍ਰਿਸ਼ਨ ਸਾਇੰਸ ਦੇ ਅਸਰ ਇੰਨੇ ਵੇਖੇ ਨਹੀਂ ਜਾਂਦੇ ਜਿੰਨੇ ਮਹਿਸੂਸ ਕੀਤੇ ਜਾਂਦੇ ਨੇ। ਇਹ ਸੱਚਿਆਈ ਦੀ ਦੱਬੀ ਹੋਈ ਹੌਲੀ ਆਵਾਜ਼ ਹੈ ਜਿਹੜੀ ਆਪਣੇ ਆਪ ਨਾਲ ਗੱਲ ਕਰਦੀ ਹੈ। ਜਾਂ ਤਾਂ ਅਸੀਂ ਇਸ ਆਵਾਜ਼ ਤੋਂ ਦੂਰ ਨੱਸ ਰਹੇ ਹਾਂ ਜਾਂ ਅਸੀਂ ਇਹ ਸੁਣ ਰਹੇ ਹਾਂ ਅਤੇ ਉੱਚੇ ਹੋ ਰਹੇ ਹਾਂ। ਇੱਕ ਨਿੱਕੇ ਬਾਲ ਵਾਂਗਰ ਬਣਨ ਦੀ ਤਾਂਘ ਅਤੇ ਨਵੀਂ ਸੋਚ ਲਈ ਪੁਰਾਣੀ ਨੂੰ ਛੱਡਣਾ ਇਸ ਦਾਰਿਸ਼ ਨੂੰ ਪੈਦਾ ਕਰਦਾ ਹੈ ਜਿਹੜੀ ਨਵੇਂ ਨਜ਼ਰੀਏ ਨੂੰ ਕਬੂਲ ਕਰਨ ਵਾਲੀ ਹੋਵੇ। ਗਲਤ ਨਿਸ਼ਾਨੀਆਂ ਨੂੰ ਛੱਡਣ ਦੀ ਖੁਸ਼ੀ ਅਤੇ ਉਹਨਾਂ ਨੂੰ ਗਾਇਬ ਹੁੰਦਿਆਂ ਵੇਖਣ ਦੀ ਖੁਸ਼ੀ, ਇਹ ਸਲਾਹ ਸਾਰੀ ਹਮਾਂਗੀ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਮਦਦ ਦਿੰਦੀ ਹੈ। ਸਮਝ ਅਤੇ ਆਪਣੇ ਆਪ ਦੀ ਪਾਕੀਜ਼ਗੀ ਤਰੱਕੀ ਦਾ ਸਬੂਤ ਹੈ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਮਾਫ਼ੀ, ਰੂਹਾਨੀ ਬਪਤਿਸਮਾ ਅਤੇ ਨਵੀਂ ਪੈਦਾਇਸ਼ ਦੇ ਰਾਹੀਂ ਇਨਸਾਨ ਆਪਣੇ ਲਾਫਾਨੀ ਅਕੀਦਿਆਂ ਅਤੇ ਝੂਠੀ ਇਨਫਰਾਦੀਅਤ ਨੂੰ ਲਾ ਕੇ ਸੁੱਟ ਦਿੰਦੇ ਨੇ। ਇਹ ਬਸ ਵੇਲੇ ਦੀ ਗੱਲ ਹੈ ਭਈ ਨਿੱਕੇ ਤੋਂ ਲੈ ਕੇ ਵੱਡੇ ਤੀਕਰ ਸਾਰੇ ਮੈਨੂੰ ਰੱਬ ਨੂੰ ਜਾਣਨਗੇ। ਜੇ ਬੰਦੇ ਅੱਗੇ ਵਧਣ ਵਾਲੇ ਨਹੀਂ ਤੇ ਪਿਛਲੀਆਂ ਨਾਕਾਮੀਆਂ ਤਦ ਤੀਕਰ ਦੁਹਰਾਈਆਂ ਜਾਂਦੀਆਂ ਰਹਿਣਗੀਆਂ ਜਾਂ ਤੀਕਰ ਭਈ ਸਾਰੇ ਗਲਤ ਕੰਮ ਮੁੱਕ ਨਹੀਂ ਜਾਂਦੇ ਜਾਂ ਠੀਕ ਨਹੀਂ ਹੋ ਜਾਂਦੇ। ਜੇ ਹਲੇ ਗਲਤ ਕੰਮ ਤੋਂ ਮੁਤਮਿਨ ਹੋ ਤੇ ਸਾਨੂੰ ਇਹਦੇ ਤੋਂ ਨਫ਼ਰਤ ਕਰਨਾ ਸਿੱਖਣਾ ਚਾਹੀਦਾ ਹੈ। ਜੇ ਹਲੇ ਸੁਸਤੀ ਤੋਂ ਮੁਤਮਿਨ ਹੋ ਤੇ ਸਾਨੂੰ ਇਹਦੇ ਤੋਂ ਗੈਰ ਮੁਤਮਿਨ ਹੋਣਾ ਪਵੇਗਾ। ਯਾਦ ਰੱਖੋ ਭਈ ਇਨਸਾਨ ਛੇਤੀ ਜਾਂ ਦੇਰ ਬਾਤੋਂ ਭਾਵੇਂ ਦੁੱਖਾਂ ਦੇ ਰਾਹੀਂ ਜਾਂ ਸਾਇੰਸ ਦੇ ਰਾਹੀਂ ਗਲਤੀ ਉੱਤੇ ਮਾਇਲ ਹੋ ਜਾਣਗੇ ਭਈ ਇਹਨੇ ਹਾਰਨਾ ਹੈ। ਪਾਪ ਦੀ ਮਜ਼ਦੂਰੀ ਦੇਣ ਦੇ ਇਲਾਹੀ ਤਰੀਕਾਕਾਰ ਵਿੱਚ ਕਿਸੇ ਬੰਦੇ ਦੀਆਂ ਗੁੱਥੀਆਂ ਨੂੰ ਸੁਲਝਾਉਣਾ ਅਤੇ ਇਸ ਤਜਰਬੇ ਨਾਲ ਇਹ ਸਿੱਖਣਾ ਸ਼ਾਮਲ ਹੈ ਭਈ ਫਹਿਮ ਅਤੇ ਜਿੰਦ ਨੂੰ ਕਿਵੇਂ ਵੱਖੋ ਵੱਖ ਕਰਨਾ ਚਾਹੀਦਾ ਹੈ। ਸਾਨੂੰ ਚੰਗਿਆਈ ਅਤੇ ਇਨਸਾਨੀ ਨਸਲ ਨੂੰ ਯਾਦ ਰੱਖਣ ਲਈ ਸਾਡੇ ਬਦਨਾਂ ਨੂੰ ਭੁੱਲਣਾ ਚਾਹੀਦਾ ਹੈ। ਚੰਗਿਆਈ ਇਨਸਾਨ ਦੇ ਹਰ ਲਮਹੇ ਦੀ ਮੰਗ ਕਰਦੀ ਹੈ ਜਿਹਦੇ ਵਿੱਚ ਹਸਤੀ ਦੇ ਮਸਲੇ ਦਾ ਹੱਲ ਕੱਢਣਾ ਹੁੰਦਾ ਹੈ। ਚੰਗਿਆਈ ਦੀ ਤਕਦੀਸ ਰੱਬ ਉੱਤੇ ਇਨਸਾਨ ਦੇ ਇਨਸਾਰ ਨੂੰ ਘੱਟ ਨਹੀਂ ਕਰਦੀ ਬਲਕਿ ਉਹਨੂੰ ਉੱਚਾ ਕਰਦੀ ਹੈ। ਨਾ ਹੀ ਤਕਦੀਸ ਰੱਬ ਲਈ ਇਨਸਾਨ ਦੇ ਫਰਜ਼ਾਂ ਨੂੰ ਮੁਕਾਉਂਦੀ ਹੈ ਬਲਕਿ ਉਹਨਾਂ ਨੂੰ ਪੂਰਾ ਕਰਨ ਲਈ ਵੱਡੀ ਲੋੜ ਨੂੰ ਜ਼ਾਹਰ ਕਰਦੀ ਹੈ। ਕ੍ਰਿਸ਼ਨ ਸਾਇੰਸ ਰੱਬ ਦੀ ਕਾਮਲੀਅਤ ਤੋਂ ਕੁਝ ਨਹੀਂ ਲੈਂਦੀ ਪਰ ਇਹ ਪੂਰਾ ਜਲਾਲ ਉਹਨੂੰ ਹੀ ਮਨਸੂਬ ਕਰਦੀ ਹੈ। ਆਪਣੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾਉਂਦਿਆਂ ਹੋਏ ਇਨਸਾਨ ਲਾਫਾਨੀਅਤ ਨੂੰ ਪਾ ਲੈਂਦੇ ਨੇ। ਰੱਬ ਇਨਸਾਨ ਦਾ ਅਸੂਲ ਹੈ ਅਤੇ ਇਨਸਾਨ ਰੱਬ ਦਾ ਖਿਆਲ ਹੈ। ਇਸ ਲਈ ਇਨਸਾਨ ਨਾ ਫਾਨੀ ਹੈ ਨਾ ਮਾਦੀ। ਫਾਨੀ ਗਾਇਬ ਹੋ ਜਾਣਗੇ ਅਤੇ ਲਾਫਾਨੀ ਜਾਂ ਰੱਬ ਦੇ ਪੁੱਤਰ ਇਨਸਾਨ ਦੀ ਇਕੱਲੀ ਅਤੇ ਅਬਦੀ ਸੱਚਾਈਆਂ ਦੇ ਤੌਰ 'ਤੇ ਸਾਹਮਣੇ ਆਉਣਗੇ। ਐ ਬਸ਼ਰ, ਇਹ ਸਿੱਖੋ ਅਤੇ ਇਨਸਾਨ ਦੇ ਰੂਹਾਨੀ ਮਿਆਰ ਨੂੰ ਸੰਜੀਦਗੀ ਨਾਲ ਲੱਭੋ ਜਿਹੜਾ ਮਾਦੀ ਖੁਦੀ ਤੋਂ ਪੂਰੀ ਤਰ੍ਹਾਂ ਨਾ ਵਾਕਫ ਹੈ। ਸਾਇੰਸ ਉਸ ਲਾਫਾਨੀ ਇਨਸਾਨ ਦੇ ਜਲਾਲੀ ਇਮਕਾਨਾਂ ਨੂੰ ਜ਼ਾਹਰ ਕਰਦੀ ਏ ਜਿਹੜਾ ਹਮੇਸ਼ਾ ਲਈ ਫਾਨੀ ਹਿੱਸਾਂ ਵੱਲ ਲਾਮਹਦੂਦ ਹੁੰਦਾ ਏ। ਮਸੀਹ ਦੇ ਅੰਦਰ ਮਸੀਹਾਈ ਦੇ ਅਨਸਰ ਨੇ ਉਹਨੂੰ ਰਾਹ ਵਿਖਾਉਣ ਵਾਲਾ, ਸੱਚਾਈ ਤੇ ਹਯਾਤੀ ਬਣਾਇਆ। ਰੱਬ ਦੀ ਸੱਚਾਈ ਉਹਨੂੰ ਬਰਬਾਦ ਕਰਦੀ ਏ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਰੀ ਦਿੰਦਾ ਏ, ਤੇ ਰੱਬ ਦੇ ਪੁੱਤਰ ਦੇ ਤੌਰ ਤੇ ਇਨਸਾਨ ਦੀ ਅਸਲੀਅਤ ਲੋਅ ਵਿੱਚ ਆਉਂਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦੀ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।